दंडवत बंदन अनेक बार सर्व कला समरथ डोलन ते राखो प्रभु नानक दे कर हाथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास याही कुल ते प्रगट होए ताही कुल को नाम पुन द्वादश गुरिंड कौ मेरी है प्रणाम। परम सत्कार योग सतगुरु जी दे पावन पवित्र दरबार विच बैठी हुई साध संगत जी हो अपनिया मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु हरगोबिंद सच्चे पातशाह जी का पावन पवित्र इतिहास साहब जी लड़ीबद्ध श्रवण कर रहे से कल श्री गुरु प्रताप सूरी की सतवीं पोथी की समाप्ति हुई सी क्योंकि कवि जी ने वख-वख रासां दे विच इतिहास नूं बयान कीता है इस करके जिहड़ी पंजवीं रास चल रही सी उहदी भी कवि जी ने समाप्ति कीती सी। अज श्री गुरु प्रताप सूरी दी जिहड़ी अठवीं पोथी है मैं उसकी शुरुआत करदा हां। छेवीं रास ग्रंथाकार भाई संतोख सिंह जी ने शुरू कीती है प्रारंभ दे विच। ग्रंथाकार भाई संतोख सिंह जी ने बहुत सारे मंगल किते ने प्रारंभ दे विच पर मैं सिर्फ कथा दे महात्म दे वास्ते इको ही कवि जी दा जिहड़ा मंगल है उस नूं बयान करांगा ते उस तों बाद जिहड़ी मूल कथा है उस नूं अगों बयान करांगा। अज मैं अपनी कथा नूं इत्थों प्रारंभ करदा। सुनो कथा गुर की रुचर जिम संग्राम प्रसंग मन बांछत प्राप्त कर पुन महद अग पंग। ग्रंथाकार भाई संतोख सिंह जी लिखते ने कि हे स्रोता जनो जिमे सतगुरु जी दे युद्ध होए तिवे उन्हां दे प्रसंगां दी सुंदर कथा हुण तुसीं सुनो जिस दे शरदा नाल सुन करके पाप दूर होणगे पुन बहुत सारे प्राप्त होणगे ते मन मंगियां मुरादां सारयां नूं मिलणगियां। एक समय श्री हर गोबिंद जी निज मंदर सुंदर बीच थिरे। ग्रंथाकार भाई संतोख सिंह जी लिखदे ने एक समय सतगुरु हरगोबिंद सच्चे पातशाह जी अपने सुंदर महलां दे विच बैठे सन। कोई न समीप महीप जुथे नर अंदर आवण बंद करे। सतगुरां ने हुक्म कीता सी कि भावे कोई राजा होवे भावे महाराजा होवे कोई भी होवे किसे नूं भी साडे कोल आउण ना दिता जावे मना कीता होया सी किसे नूं भी अंदर जाण दी इजाजत नहीं सी। देख पलो अवकाश हृदय लख कारण मेल आनंद तरे। मानो कि उस वेले नूं देख के उस वेल दे समय नूं देख के सच्चे पातशाह जी दे नाल मेल करन दे वास्ते नारद पहुंचे। सारद बारद सारद पारद ता सम नारद मोद परे। कवि जी लिखते ने कि सियाल दे बदल वांगू आनंद दे विच भरिया होया नारद जिसका रंग सारदा अर पारे वर्गा चिट्टा है ਚੰਗਾ ਸਮਾਂ ਤਾੜ ਕੇ ਕਾਰਨ ਨੂੰ ਲੱਖ ਕੇ ਆਨੰਦ ਦੇ ਨਾਲ ਮੇਲ ਕਰਨ ਅਚਾਨਕ ਮੰਦਿਰ ਦੇ ਵਿੱਚ ਪ੍ਰਗਟ ਹੋਇਆ ਭਾਵ ਕੇ ਪਹੁੰਚ ਗਿਆ ਸਤਿਗੁਰਾਂ ਦੇ ਕੋਲ। ਔਚਕ ਮੰਦਿਰ ਮੈਂ ਬਿਦ ਤਿਓ ਗੋਰੇ ਹੇਰ ਉੱਠੇ ਹਿਤ ਆਦਰ ਕੋ। ਅਚਾਨਕ ਹੀ ਮੰਦਿਰ ਦੇ ਵਿੱਚ ਉਹ ਆ ਗਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਤੇ ਸਤਿਕਾਰ ਕਰਨ ਦੇ ਵਾਸਤੇ ਸਤਿਗੁਰੂ ਜੀ ਉੱਠ ਗਏ। ਬੰਧਨ ਆਪਸ ਮੈਂ ਕਰੇ ਕਹਿਵਾਕ ਸਰੂਪ ਜੋ ਕਾਦਰ ਕੇ। ਪਰਸਪਰ ਦੋਵਾਂ ਨੇ ਮਾਨੋ ਕੇ ਇੱਕ ਦੂਜੇ ਨੂੰ ਨਮਸਕਾਰ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਾਕ ਸਰੂਪ ਜੋ ਕਾਦਰ ਕੇ, ਵਾਕ ਕਹੇ ਉਹਨਾਂ ਨੇ ਜੋ ਕਾਦਰ ਰੱਬ ਦਾ ਸਰੂਪ ਸਤਿਗੁਰੂ ਜੀ ਨੇ, ਕਹਿਣ ਤੋਂ ਭਾਵ ਹੈ ਕਿ ਗੁਰੂ ਜੀ ਬੋਲੇ।
ਆਵਹੁ ਦੇਵ ਮੁਨੀ ਉੱਚ ਬੈਠੋ ਕੀਨ ਕਿਰਪਾ ਇਤ ਆਚਰ ਕੇ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਕਹਿੰਦੇ ਨੇ ਦੇਵ ਮੁਨੀ ਜੀ ਆਓ, ਉੱਚੀ ਜਗ੍ਹਾ ਦੇ ਉੱਤੇ ਤੁਸੀਂ ਬੈਠ ਜਾਓ, ਬੜੀ ਕਿਰਪਾ ਕੀਤੀ ਹੈ ਕਿ ਆਣ ਕੇ ਦਰਸ਼ਨ ਦਿੱਤਾ ਹੈ।
ਆਵਨ ਕਾਰਨ ਕੌਣ ਕਹੋ ਕਿਮ ਬਾਛਤ ਕਾਰਜ ਜੇ ਉਰ ਕੇ।
ਗੁਰੂ ਜੀ ਨੇ ਬਚਨ ਕੀਤਾ ਕਿ ਤੁਹਾਡੇ ਆਉਣ ਦਾ ਇੱਥੇ ਕੀ ਕਾਰਨ ਹੈ, ਕਿਸ ਤਰ੍ਹਾਂ ਮਾਨੋ ਕਿ ਤੁਸੀਂ ਇੱਥੇ ਸਾਡੇ ਕੋਲ ਪਹੁੰਚੇ ਹੋ।
ਨਾਰਦ ਰੂਪ ਬਿਲੰਦ ਨਿਹਾਰਤ ਸੁੰਦਰ ਪ੍ਰਾਂਤ ਭਜਾ ਪਲ ਭਾਰੀ।
ਨਾਰਦ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੁੰਦਰ ਸਰੂਪ ਨੂੰ ਦੇਖਿਆ ਹੈ। ਸਤਿਗੁਰਾਂ ਦੀ ਵੱਡੀ ਕ੍ਰਾਂਤੀ ਹੈ ਔਰ ਮਾਨੋ ਕਿ ਬਾਹਾਂ ਦੇ ਵਿੱਚ ਬਹੁਤਾ ਬਲ ਹੈ।
ਦੀਰਗ ਸ੍ਰੀ ਮੁਖ ਮੰਡਲ ਪੈ ਕਲ ਕੁੰਡਲ ਡੋਲ ਬੜੀ ਦੁਤਵਾਰੀ।
ਸਤਿਗੁਰਾਂ ਦੇ ਮੁਖ ਮੰਡਲ ਦੇ ਦੁਆਲੇ ਮਾਨੋ ਕਿ ਜਿਹੜੇ ਕੰਨਾਂ ਦੇ ਵਿੱਚ ਪਾਏ ਹੋਏ ਕੁੰਡਲ ਨੇ ਉਹ ਹਿਲਦੇ ਨੇ, ਜਿਹੜੇ ਕਿ ਮਾਨੋ ਬਹੁਤ ਹੀ ਜ਼ਿਆਦਾ ਸੋਭਾ ਵਾਲੇ ਨੇ।
ਅੰਗ ਵਿਸ਼ੇਸ਼ ਅਸ਼ੇਸ਼ ਅਹਿ ਪਟ ਬੇਸ ਸੁਬੇਸ਼ ਸਜੈ ਮੁਦ ਕਾਰੀ।
ਵੱਡੇ ਵੱਡੇ ਅੰਗ ਨੇ, ਮਾਨੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸੁੰਦਰ ਮੂਰਤੀ ਹੈ, ਵੱਡੇ ਅੰਗ ਹਨ, ਰੇਸ਼ਮੀ ਲਿਬਾਸ ਹੈ ਸਾਰਾ ਦਾ ਸਾਰਾ, ਇਹ ਖੁਸ਼ਨੁਮਾ ਵੇਸ ਬਹੁਤ ਜ਼ਿਆਦਾ ਸਜ ਰਿਹਾ ਹੈ।
ਬ੍ਰਿੰਦ ਆਨੰਦ ਕੋ ਪਾਏ ਰਹੋ ਗੁਣ ਕੀਰਤ ਕੋ ਤਬ ਕੀਨ ਉਚਾਰੀ।
ਨਾਰਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਰੂਪ ਨੂੰ ਦੇਖ ਕੇ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਹੈ। ਇਸ ਤੋਂ ਬਾਅਦ ਫਿਰ ਨਾਰਦ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਸਤਤੀ ਕਰਨੀ ਸ਼ੁਰੂ ਕੀਤੀ।
ਗੁਰੂ ਰੂਪ ਤਾਰੇ ਨਮੋਲੇ ਹੋ ਮੋਹੀ ਸਦਾ ਗਿਆਨ ਮੈਂ ਧਿਆਨ ਮੈਂ ਬਾਸ ਹੋਹੀ।
ਨਾਰਦ ਗੁਰੂ ਜੀ ਦੀ ਉਸਤਤੀ ਕਰਦਾ ਹੈ, ਕਹਿੰਦਾ ਕਿ ਸਤਿਗੁਰੂ ਜੀ ਤੁਸੀਂ ਸੁੰਦਰ ਸਰੂਪ ਨੂੰ ਧਾਰਨ ਕੀਤਾ ਹੈ, ਮੇਰੀ ਨਮਸਕਾਰ ਨੂੰ ਤੁਸੀਂ ਪ੍ਰਵਾਨ ਕਰੋ, ਸਦਾ ਗਿਆਨ ਮੈਂ ਧਿਆਨ ਬਾਸ ਹੋਈ। ਕਹਿਣ ਤੋਂ ਪਾਵੇ ਹੈ ਤੁਸੀਂ ਹਮੇਸ਼ਾ ਗਿਆਨ ਸਰੂਪ ਹੋ ਅਤੇ ਭਗਤਾਂ ਦੇ ਧਿਆਨ ਦੇ ਵਿੱਚ ਹਮੇਸ਼ਾ ਵਸਦੇ।
ਪਾਰ ਬ੍ਰਹਮ ਨਾਥੰ ਲਖੇ ਨਾਹੇ ਕੋਈ ਕਲਾ ਜਾਲ ਤਾਰੋ ਕਰਾਮਾਤ ਗੋਈ।
ਕਹਿੰਦਾ ਤੁਸੀਂ ਪਾਰ ਬ੍ਰਹਮ ਹੋ, ਤੁਸੀਂ ਨਾਥ ਹੋ, ਤੁਸੀਂ ਮਾਲਕ ਹੋ, ਤੁਹਾਡੀ ਲਖਤਾਂ ਨੂੰ ਕੋਈ ਕਰ ਨਹੀਂ ਸਕਦਾ। ਮਾਨੋ ਕਿ ਕਰਾਮਾਤਾਂ ਦੇ ਸਮੂਹ ਹੋ ਪਰ ਫੇਰ ਵੀ ਮਾਨੋ ਕਿ ਕਰਾਮਾਤਾਂ ਨੂੰ ਛੁਪਾ ਕੇ ਰੱਖਦੇ।
ਨਿਰਾਲੰਬ ਨਾਥ ਨਿਰਾਲੰਬ ਚਿਤ੍ਰੰ ਪ੍ਰਭੂ ਹੋ ਬਿਭੂ ਹੋ ਅਭੈ ਹੋ ਪਵਿੱਤਰੰ।
ਕਹਿੰਦਾ ਹੈ ਕਿ ਆਸਰਾ ਰਹਿਤ ਨਾਥ ਹੋ, ਨਿਰਾਲੇ ਤੇ ਵਿਚਿੱਤਰ ਹੋ, ਪ੍ਰਭੂ ਹੋ ਤੁਸੀਂ ਸਵਾਮੀ ਹੋ, ਔਰ ਤੁਸੀਂ ਡਰ ਤੋਂ ਰਹਿਤ ਹੋ, ਔਰ ਤੁਸੀਂ ਪਵਿੱਤਰ ਹੋ, ਔਰ ਹਰ ਇੱਕ ਜਗ੍ਹਾ ਦੇ ਉੱਤੇ ਵਿਆਪਕ ਵੀ ਹੋ।
ਕਲੀ ਕਾਲ ਮੈਂ ਪੰਥ ਕੀਨੋ ਸੁਖਾਰੇ ਨਿਜੰ ਦਾਸ ਦੇ ਹੋ ਉਪਦੇਸ਼ ਉਧਾਰੇ।
ਕਲਯੁਗ ਦੇ ਵਿੱਚ ਨਾਰਦ ਕਹਿੰਦਾ ਕਿ ਤੁਸੀਂ ਸੌਖੇ ਪੰਥ ਨੂੰ ਪ੍ਰਗਟ ਕੀਤਾ ਹੋਇਆ, ਆਪਣਿਆਂ ਦਾਸਾਂ ਨੂੰ ਪਵਿੱਤਰ ਉਪਦੇਸ਼ ਦੇ ਕੇ ਉਹਨਾਂ ਦਾ ਉਧਾਰ ਕਰਦੇ।
ਬਿਨਾ ਦੰਭ ਹੈ ਕੇ ਭਜੇ ਸਾਚ ਨਾਮ ਤ
ਤਜੇ ਦੇਹ ਹੰਤਾ ਲਹਿ ਆਪ ਧਾਮ। ਨਾਰਦ ਕਹਿੰਦਾ ਹੈ ਕਿ ਬਗੈਰ ਪਖੰਡ ਤੋਂ ਜਿਹੜਾ ਮਾਨੋ ਕਿ ਤੁਹਾਡੇ ਸੱਚੇ ਨਾਮ ਨੂੰ ਭਜਦਾ ਹੈ ਜਪਦਾ ਹੈ, ਉਹ ਮਾਨੋ ਕਿ ਆਪਣੀ ਦੇਹ ਦੇ ਹੰਤਾਂ ਨੂੰ ਛੱਡ ਦਿੰਦਾ ਹੈ ਔਰ ਮਾਨੋ ਕਿ ਤੁਹਾਡੇ ਚਰਨਾਂ ਦੇ ਵਿੱਚ ਨਿਵਾਸ ਕਰਦਾ ਹੈ, ਭਾਵ ਕਿ ਤੁਹਾਡੇ ਤੱਕ ਪਹੁੰਚਦਾ ਹੈ। ਮਹਾ ਮੋਹ ਮਾਤੰ ਸ਼ੇਰੰ ਸਮਾਨ ਬੇਕਾਰੰ ਤਮ ਦੀਪ ਜੈਸੇ ਪ੍ਰਮਾਨ। ਵੱਡੇ ਮਹਾ ਮੋਹ ਰੂਪ ਹਾਥੀ ਨੂੰ ਤੁਸੀਂ ਮਾਨੋ ਕਿ ਸ਼ੇਰ ਦੇ ਸਮਾਨ ਹੋ। ਬੇਕਾਰੰ ਤਮੰ ਦੀਪ ਜੈਸੇ ਪਹਾਣ, ਔਰ ਇਸ ਤੋਂ ਇਲਾਵਾ ਮਾਨੋ ਕਿ ਵਿਕਾਰਾਂ ਰੂਪੀ ਹਨੇਰੇ ਨੂੰ ਨਾਸ ਕਰਨ ਦੇ ਵਾਸਤੇ ਤੁਸੀਂ ਦੀਵੇ ਵਰਗੇ। ਭਏ ਬਾਂਸ ਬੇਦੀਨ ਕੇ ਪਾਣ ਜੋਏ ਪੁਣੰ ਤ੍ਰੇਹਣ ਬਾਂਸ ਕੇ ਚੰਦ ਹੋਏ। ਪਹਿਲਾਂ ਮਾਨੋ ਕਿ ਤੁਸੀਂ ਬੇਦੀਆਂ ਦੀ ਵੰਸ਼ ਦੇ ਵਿੱਚ ਅਵਤਾਰ ਨੂੰ ਧਾਰਨ ਕੀਤਾ, ਭਾਵ ਕਿ ਸਤਿਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਜੀ ਦਾ ਸਰੂਪ ਬਣੇ। ਪੁਣ ਤ੍ਰੇਹਣ ਬੰਸ ਕੇ ਚੰਦ ਹੋਏ, ਫੇਰ ਤੁਸੀਂ ਆਪਣੇ ਰੂਪ ਨੂੰ ਪਲਟਿਆ ਤੇ ਤ੍ਰੇਹਣਾ ਦੀ ਕੁਲ ਦੇ ਵਿੱਚ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਬਣ ਕੇ ਪ੍ਰਗਟ ਹੋਏ। ਪਿਤਾ ਮੋਹਰੀ ਕੇ ਤਰਿਓ ਰੂਪ ਫੇਰੰ ਗੁਰੂ ਰਾਮਦਾਸ ਪ੍ਰਕਾਸ਼ ਕਨੇਰੰ। ਉਸ ਤੋਂ ਬਾਅਦ ਮਾਨੋ ਕਿ ਮੋਹਰੀ ਜੀ ਦੇ ਪਿਤਾ ਬਣੇ, ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਸਰੂਪ ਦੇ ਵਿੱਚ ਫੇਰ ਆਏ, ਔਰ ਇਸ ਤੋਂ ਅੱਗੇ ਗੁਰੂ ਰਾਮਦਾਸ ਪ੍ਰਕਾਸ਼ ਕਨੇਰੇ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਅੱਗੋਂ ਪ੍ਰਕਾਸ਼ ਕੀਤਾ, ਉਹ ਬੜੇ ਪ੍ਰਕਾਸ਼ਮਾਨ ਹੋਏ। ਭਏ ਸ਼ਾਂਤ ਰੂਪੰ ਰਚਿਓ ਗ੍ਰੰਥ ਬਾਣੀ ਸੁਧਾ ਤਾਲ ਕੀਨ ਅਗੰਦਾਸ ਹਾਨੀ। ਫਿਰ ਸ਼ਾਂਤੀ ਦਾ ਪੁੰਜ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪ੍ਰਗਟ ਹੋਏ, ਜਿਨ੍ਹਾਂ ਨੇ ਮਾਨੋ ਕੇ ਆਦ ਗ੍ਰੰਥ ਦੀ ਬੀੜ ਨੂੰ ਬੰਨਣ ਦਾ ਕੰਮ ਪੂਰਾ ਕੀਤਾ। ਇਸ ਤੋਂ ਇਲਾਵਾ ਮਾਨੋ ਕੇ ਅੰਮ੍ਰਿਤ ਸਰੋਵਰ ਬਣਵਾਇਆ ਜਿਹੜਾ ਕਿ ਦਾਸਾਂ ਦੇ ਪਾਪਾਂ ਨੂੰ ਕੱਟਣ ਵਾਲਾ ਹੈ। ਪਿਤਾ ਆਪ ਕੇ ਤੀਰ ਤਾਰੀ ਧਰਾਸੀ ਗੁਰੂ ਪੰਚ ਦੇਸ਼ਾਂ ਸਿੱਖੀ ਪ੍ਰਕਾਸ਼ੀ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਨਾਰਦ ਕਹਿੰਦਾ ਕਿ ਤੁਹਾਡੇ ਪਿਤਾ ਨੇ ਮਾਨੋ ਕੇ ਧਰਤੀ ਵਰਗੀ ਧੀਰੇ ਰੱਖੀ। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਦੇ ਨਾਲ ਕਹਿੰਦਾ ਹੈ ਕਿ ਸਤਿਗੁਰੂ ਨਾਨਕ ਤੋਂ ਲੈ ਕੇ ਸਤਿਗੁਰੂ ਅਰਜਨ ਜੀ ਤੱਕ ਇਹਨਾਂ ਪੰਜਾਂ ਗੁਰੂਆਂ ਨੇ ਮਾਨੋ ਕੇ ਬਹੁਤ ਜ਼ਿਆਦਾ ਸਿੱਖੀ ਦਾ ਫੈਲਾ ਕੀਤਾ, ਪ੍ਰਚਾਰ ਕੀਤਾ। ਧਰਿਓ ਆਪ ਰੂਪ ਮਹਾ ਸ਼ਸਤਰ ਧਾਰੀ ਗੁਰੂ ਪੰਚ ਤੇ ਔਰ ਰੀਤੀ ਸੁਧਾਰੀ। ਪਰ ਕਹਿੰਦਾ ਹੈ ਕਿ ਤੁਸੀਂ ਮਾਨੋ ਕੇ ਸ਼ਸਤਰ ਧਾਰੀ ਸਰੂਪ ਨੂੰ ਧਾਰਨ ਕੀਤਾ ਹੈ, ਉਹਨਾਂ ਪੰਜੇ ਹੀ ਗੁਰੂ ਸਾਹਿਬਾਨਾਂ ਦੇ ਨਾਲੋਂ ਤੁਹਾਡੀ ਜਿਹੜੀ ਰੀਤੀ ਹੈ ਨਾ ਉਹ ਵੱਖਰੀ ਹੈ, ਉਹਨੂੰ ਹੋਰ ਵੀ ਸੁਧਾਰੇ। ਧਰੀ ਤੇਗ ਮੀਰੀ ਰੋ ਮੀਰੀ ਪ੍ਰਕਾਸ਼ੀ ਕਰੋ ਕਿਉ ਨਾ ਕਾਜ ਜਥਾ ਸ਼ਤਰ ਨਾਸ਼ੀ। ਨਾਰਦ ਕਹਿੰਦਾ ਕਿ ਤੁਸੀਂ ਤੇਗ ਨੂੰ ਧਾਰਨ ਕੀਤਾ, ਮੀਰੀ ਤੇ ਪੀਰੀ ਦੀਆਂ ਤਲਵਾਰਾਂ ਨੂੰ ਬੰਨਿਆ ਹੈ, ਕਰੋ ਕਿਉ ਨਾ ਕਾਜ ਤੇ ਉਹ ਜਿਹੜਾ ਕੰਮ ਕਰਨ ਵਾਲਾ ਹੈ ਤੁਰਕਾਂ ਨੂੰ ਨਾਸ ਕਰਨ ਵਾਲਾ ਉਹ ਹੁਣ ਤੁਸੀਂ ਕਿਉਂ ਨਹੀਂ ਕਰਦੇ। ਦਇਆ ਸਿੰਧ ਸੀਲੰ ਕੁਚਾਲੰ ਪ੍ਰਣਾਸੀ ਕਰੋ ਆਪ ਲੀਲਾ ਜਥਾ ਮਾਨਵਾਸੀ। ਕਹਿੰਦਾ ਹੈ ਕਿ ਦਇਆ ਦੇ ਤੁਸੀਂ ਸਮੁੰਦਰ ਹੋ, ਬੜੇ ਸੁਸ਼ੀਲ ਹੋ, ਖੋਟੀ ਚਾਲੀ ਦੇ ਨਾਸ਼ ਕਰਤਾ ਹੋ, ਤੇ ਕਹਿੰਦਾ ਤੁਸੀਂ ਲੀਲਾ ਕਰਦੇ ਹੋ ਮਨੁੱਖਾਂ ਵਾਲੇ। ਮਹਾਰਾਜ ਰਾਜਨ ਰਾਜਾ ਤੇ ਰਾਜਨ ਤੁਹੀ ਦੀਨ ਬੰਧੂ ਸਜੈ ਸੰਧ ਕਾਜੰ। ਕਹਿੰਦਾ ਕਿ ਰਾਜਿਆਂ ਮਹਾਰਾਜਿਆਂ ਦੇ ਤੁਸੀਂ ਸਵਾਮੀ ਹੋ, ਤੁਸੀਂ ਹੀ ਦੀਨਾਂ ਦੇ ਸਹਾਇਕ ਬਣਨ ਵਾਲੇ ਹੋ ਔਰ ਤੁਸੀਂ ਹੀ ਸੰਤਾਂ ਦੇ ਕਾਰਜਾਂ ਨੂੰ ਹਮੇਸ਼ਾ ਸਵਾਰਦੇ। ਨਮੋ ਤੋਹੇ ਸਵਾਮੀ ਰਸੰ ਵੀਰ ਰਾਚੋ ਬਣੋ ਜੁਦ ਜੈਤਾ ਮਹਾਰੁਦਰ ਮਾਚੋ। ਕਹਿੰਦਾ ਹੈ ਸਵਾਮੀ ਜੀ ਵੀਰ ਰਸ ਦੇ ਵਿੱਚ ਹੁਣ ਤੁਸੀਂ ਰਚ ਜਾਓ, ਮੈਂ ਤੁਹਾਡੇ ਚਰਨਾਂ ਦੇ ਉੱਤੇ ਨਮਸਕਾਰ ਕਰਦਾ ਹਾਂ। ਬਣੋ ਜੁਦ ਜੈਤਾ ਜੁਦ ਨੂੰ ਜਿੱਤਣ ਵਾਲੇ ਵਿਜੇਤਾ ਬਣੋ, ਮਹਾਰੁਦਰ ਮਾਚੋ ਔਰ ਬੜਾ ਭਿਆਨਕ ਤੁਸੀਂ ਹੁਣ ਜੰਗ ਮਚਾਓ। ਇਸੀ ਹੇਤ ਜਾਨੋ ਆਇਓ ਤੀਰ ਤੇਰੇ ਸਾਵਧਾਨ ਹੂਜੈ ਸੁਣੋ ਬਾਕ ਮੇਰੇ।
ਨਾਰਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਹੈ ਕਿ ਮਾਨੋ ਇਸੇ ਕਾਰਜ ਦੇ ਵਾਸਤੇ ਮੈਂ ਤੁਹਾਡੇ ਤੱਕ ਪਹੁੰਚਿਆ ਹਾਂ, ਤੁਸੀਂ ਹੁਣ ਮਾਨੋ ਕਿ ਸਾਵਧਾਨ ਹੋ ਜਾਓ, ਹੁਸ਼ਿਆਰ ਹੋ ਜਾਓ ਮੇਰੇ ਬਚਨਾਂ ਨੂੰ ਪਛਾਣ ਕੇ।
ਇਹ ਅਸ਼ਟਕ ਉਚਰਿਓ ਜਬੈ ਬੈਠ ਉਚਾਰਨ ਫੇਰ ਸ੍ਰੀ ਨਾਨਕ ਕੀ ਬਾਰਤਾ ਕਹਿਣ ਲੱਗਿਓ ਤਿਸ ਬੇਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਪਹਿਲਾਂ ਤੇ ਇਸ ਤਰ੍ਹਾਂ ਦੀਆਂ ਬੇਨਤੀਆਂ ਨਾਰਦ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਕੀਤੀਆਂ ਤੇ ਫਿਰ ਉਸ ਤੋਂ ਬਾਅਦ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਵਾਰਤਾ ਨੂੰ ਨਾਰਦ ਕਹਿਣ ਲੱਗਾ।
ਮੋਦੀ ਖਾਨੇ ਸਮੋ ਬਿਤਾਇਓ ਬਾਹਰੋ ਕਰਤਾ ਪੁਰਖ ਅਲਾਇਓ।
ਨਾਰਦ ਕਹਿੰਦਾ ਹੈ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮੋਦੀ ਖਾਨੇ ਨੂੰ ਚਲਾਇਆ, ਬਹੁਤਾ ਸਾਰਾ ਸਮਾਂ ਉਥੇ ਸੁਲਤਾਨਪੁਰ ਦੇ ਵਿਚ ਬਤੀਤ ਕੀਤਾ, ਆਖਰਕਾਰ ਕਹਿੰਦਾ ਹੈ ਕਿ ਕਰਤਾ ਪੁਰਖ ਨੂੰ ਪਰਮੇਸ਼ਰ ਨੂੰ ਬੁਲਾਉਣਾ ਪਿਆ ਨਾਨਕ ਨੂੰ।
ਬੇਈ ਵਿਖੇ ਬਰਨ ਜਬ ਕਹਿਓ ਜਾਏ ਤਾਂ ਉਪਦੇਸ਼ਨ ਲਹਿਓ।
ਫਿਰ ਪਰਮੇਸ਼ਰ ਦਾ ਸੰਦੇਸ਼ਾ ਆ ਗਿਆ ਤੇ ਵੇਈ ਨਦੀ ਦੇ ਵਿਚ ਜਾ ਪ੍ਰਵੇਸ਼ ਕੀਤਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ, ਕਿਉਂਕਿ ਪਾਣੀ ਦੇ ਵਰਣ ਦੇਵਤੇ ਨੇ ਸੰਦੇਸ਼ਾ ਦਿੱਤਾ ਸੀ। ਤੇ ਫਿਰ ਕਹਿੰਦਾ ਕਿ ਜਾ ਕੇ ਅਕਾਲ ਪੁਰਖ ਦੇ ਕੋਲੋਂ ਇੱਕ ਹੋਰ ਉਪਦੇਸ਼ ਲਿਆ, ਉਹਨਾਂ ਨੂੰ ਅਕਾਲ ਪੁਰਖ ਨੇ ਇਸ ਤਰ੍ਹਾਂ ਉਪਦੇਸ਼ ਦਿੱਤਾ ਸੀ।
ਤਬ ਕੇ ਤਜ ਕਰ ਸਕਲ ਸਮਾਜਾ ਸਿੱਖੀ ਬਿਸਤਾਰਨ ਕੇ ਕਾਜਾ।
ਜਦੋਂ ਕਹਿੰਦੇ ਨੇ ਕਿ ਅਕਾਲ ਪੁਰਖ ਨੇ ਫਿਰ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਉਪਦੇਸ਼ ਦਿੱਤਾ ਕਿ ਜਿਹੜਾ ਕੰਮ ਕਰਨ ਦੇ ਵਾਸਤੇ ਮਾਤ ਲੋਕ ਤੇ ਕੱਲਿਆ ਉਸ ਨੂੰ ਕਰੋ, ਮੋਦੀ ਖਾਨੇ ਨਾ ਚਲਾਓ। ਫਿਰ ਸਤਿਗੁਰੂ ਜੀ ਸਭ ਕੁਝ ਛੱਡ ਛਡਾ ਕੇ ਆਪਣੇ ਘਰ ਪਰਿਵਾਰ ਨੂੰ ਛੱਡ ਕੇ ਸਿੱਖੀ ਦਾ ਵਿਸਥਾਰ ਕਰਨ ਦੇ ਵਾਸਤੇ ਭ੍ਰਮਣ ਕਰਨ ਲੱਗੇ, ਬਾਹਰ ਜਾਣ ਲੱਗੇ।
ਦੇਸ਼ ਬਦੇਸ਼ ਧਰਾ ਪਰ ਫਿਰੇ ਸੁਣ ਕਰ ਸਕਲ ਲੋਕ ਮਗ ਪਰੇ।
ਕਹਿੰਦਾ ਕਿ ਫਿਰ ਦੇਸ਼ਾਂ ਤੇ ਵਿਦੇਸ਼ਾਂ ਦੀ ਯਾਤਰਾ ਕੀਤੀ, ਜਗ੍ਹਾ ਜਗ੍ਹਾ ਦੇ ਉੱਤੇ ਧਰਤੀ ਦੇ ਉੱਤੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਫਿਰੇ ਤੇ ਮੰਨੋ ਕਿ ਲੋਕਾਂ ਨੂੰ ਚੰਗੇ ਮਾਰਗ ਦੇ ਉੱਤੇ ਸਤਿਗੁਰਾਂ ਨੇ ਤੋਰਿਆ।
ਤਿਸੀ ਰੀਤ ਤੁਮ ਬੀਚ ਕੁਟੰਬ ਯੁੱਧ ਕਰਨ ਤੇ ਧਰੀ ਬਿਲੰਬ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੂੰ ਨਾਰਦ ਕਹਿੰਦਾ ਉਸੇ ਤਰੀਕੇ ਦੇ ਨਾਲ ਮੰਨੋ ਕਿ ਤੁਸੀਂ ਕੁਟੰਬ ਦੇ ਵਿਚ ਪਰਿਵਾਰ ਦੇ ਵਿਚ ਪਰਚੇ ਹੋਏ ਹੋ, ਯੁੱਧ ਕਰਨ ਤੇ ਧਰੀ ਬਿਲੰਬ। ਸਾਰਿਆਂ ਤੋਂ ਵੱਡਾ ਤੁਹਾਡਾ ਜਿਹੜਾ ਕਾਰਜ ਹੈ ਉਹ ਯੁੱਧ ਕਰਨਾ ਹੈ, ਪਰ ਤੁਸੀਂ ਯੁੱਧ ਕਰਨ ਤੋਂ ਮੰਨੋ ਕਿ ਦੇਰੀ ਲਾ ਰਹੇ।
ਸੋ ਮੈਂ ਸਿਮਰਨ ਕੋ ਕਰਵਾਇਓ ਜਿਸ ਰਣ ਕੋ ਪਿਖ ਨਿਤ ਹਰ ਖਾਇਓ।
ਕਹਿੰਦਾ ਕਿ ਮਾਨੋ ਮੈਂ ਤੁਹਾਨੂੰ ਸਿਰਫ ਯਾਦ ਕਰਾਉਣ ਦੇ ਵਾਸਤੇ ਆਇਆ ਹਾਂ ਕਿ ਤੁਸੀਂ ਯੁੱਧ ਲੜਨੇ ਨੇ, ਵੈਰੀਆਂ ਦਾ ਨਾਸ ਕਰਨਾ ਹੈ। ਐਸੇ ਯੁੱਧ ਨੂੰ ਦੇਖ ਕੇ ਕਹਿੰਦਾ ਕਿ ਮੈਂ ਵੀ ਖੁਸ਼ ਹੁੰਨਾ।
ਸੁਣ ਸਤ ਗੁਰ ਬੋਲ ਮੁਸਕਾਏ ਪਿਖੋ ਯੁੱਧ ਆਪ ਪਿਟਣ ਆਗਾਏ।
ਜਦੋਂ ਇਸ ਤਰ੍ਹਾਂ ਦੀਆਂ ਬੇਨਤੀਆਂ ਨਾਰਦ ਨੇ ਕੀਤੀਆਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਬੋਲੇ, ਕਹਿੰਦੇ ਨੇ ਪਿਖੋ ਯੁੱਧ ਆਪ ਪਟਨ ਕਗਾਏ। ਸਤਿਗੁਰੂ ਜੀ ਕਹਿੰਦੇ ਨੇ ਹੁਣ ਯੁੱਧ ਤੂੰ ਜ਼ਰੂਰ ਵੇਖੇਗਾ, ਮਾਨੋ ਕਿ ਸੂਰਮਿਆਂ ਨੂੰ ਰਜਾ ਦੇਣ ਵਾਲਾ ਭਿਆਨਕ ਮੈਂ ਯੁੱਧ ਲੜਾਵਾਂਗਾ।
ਰਹੇ ਅਲਪ ਦਿਨ ਦੇਰ ਨ ਕੋਈ ਮਚੇ ਲੋਹ ਗਾੜੋ ਦਿਸ਼ ਦੋਈ।
ਸਤਿਗੁਰੂ ਜੀ ਕਹਿੰਦੇ ਨੇ ਕਿ ਥੋੜੇ ਦਿਨਾਂ ਦਾ ਸਮਾਂ ਰਹਿ ਗਿਆ ਹੈ, ਯੁੱਧ ਹੁਣ ਕੋਈ ਦੂਰੀ ਤੇ ਨਹੀਂ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਲੋਹੇ ਦੇ ਉੱਤੇ ਬਹੁਤ ਸਾਰਾ ਲੋਹਾ ਮਾਰਿਆ ਜਾਵੇਗਾ, ਭਾਵ ਕੇ ਤਲਵਾਰਾਂ ਦੇ ਨਾਲ ਬਹੁਤਾ ਸਾਰਾ ਯੁੱਧ ਹੋਵੇਗਾ।
ਤੁਜ ਕੋ ਰਹੇ ਉਡੀਕਤ ਆਗੇ ਨਾਰਦ ਆਵੈ ਕਲਹਾ ਜਾਗੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਾਨੋ ਅਸੀਂ ਤੇ ਨਾਰਦ ਤੇਰੀ ਉਡੀਕ ਕਰ ਰਹੇ ਸੀ ਕਿ ਨਾਰਦ ਆਵੇਗਾ ਤੇ ਫਿਰ ਕਲਹਾ ਜਾਗੇਗੀ, ਕਿਉਂਕਿ ਵਿਦਵਾਨਾਂ ਨੇ ਮੰਨਿਆ ਹੈ ਕਿ ਨਾਰਦ ਦੀ ਜਿਹੜੀ ਘਰਵਾਲੀ ਹੈ ਨਾ ਉਹ ਕਲਾ ਹੈ ਜਿਹਨੂੰ ਕਲੇਸ਼ ਕਹਿੰਦੇ ਆ। ਕਹਿੰਦੇ ਨੇ ਅਸੀਂ ਤੇ ਉਡੀਕ ਰਹੇ ਸੀ ਕਿ ਨਾਰਦ ਆਵੇਗਾ ਤੇ ਫਿਰ ਕਲਾ ਜਾਗੇਗੀ, ਜਦੋਂ ਕਲਾ ਜਾਗੇਗੀ ਤੇ ਫਿਰ ਯੁੱਧ ਹੋਵੇਗਾ, ਲੜਾਈ ਹੋਵੇਗੀ।
ਕਲੀ ਕਾਲ ਕੋ ਹੈ ਜੰਗ ਅਖਾਰਾ ਕਰ ਦਿਖ ਰਾਮੋ ਸ਼ਤਰੂ ਸੰਘਾਰਾ। ਕਹਿੰਦੇ ਨੇ ਕਿ ਇਸ ਕਲਯੁਗ ਦੇ ਸਮੇਂ ਦੇ ਵਿੱਚ ਜੰਗ ਕਰਾਂਗਾ ਔਰ ਮਾਨੋ ਕਿ ਸ਼ਤਰੂਆਂ ਦਾ ਸੰਘਾਰ ਕਰਕੇ ਮੈਂ ਦਿਖਾਵਾਂਗਾ।
ਅਬ ਤੇ ਜਾਗਹਿ ਜੁੱਧ ਬਡੇਰਾ, ਬਹੁਰ ਕਰੇ ਰਣ ਪੌਤਰ ਸੋ ਮੇਰਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮੈਂ ਯੁੱਧ ਕਰਾਂਗਾ ਔਰ ਇਸ ਤੋਂ ਆਉਣ ਵਾਲੇ ਸਮੇਂ ਦੇ ਵਿੱਚ ਕਹਿੰਦੇ ਨੇ ਬਖੇੜਾ ਖਤਮ ਨਹੀਂ ਹੋਵੇਗਾ, ਮੇਰਾ ਜਿਹੜਾ ਪੋਤਰਾ ਹੋਵੇਗਾ ਨਾ ਉਹ ਵੀ ਵੱਡੇ ਰਣ ਕਰੇਗਾ, ਵੱਡੇ ਜੰਗ ਕਰੇਗਾ। ਸਤਿਗੁਰੂ ਜੀ ਨੇ ਭਵਿੱਖਤ ਵਾਹ ਕੀਤਾ ਹੈ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਾਬਤ।
ਰੋਂਡ ਮੋਂਡ ਰਣ ਥਲ ਬਿਥਰਾਵੈ, ਜੋਗਣ ਗ੍ਰਿਜਣ ਰੁਦਰ ਅਗਾਵੈ।
ਕਹਿੰਦੇ ਨੇ ਕਿ ਮੇਰਾ ਪੋਤਰਾ ਵੀ ਵੱਡੇ ਰਣ ਕਰੇਗਾ, ਵੱਡੇ ਜੰਗ ਕਰੇਗਾ, ਮਾਨੋ ਕਿ ਧਰਤੀ ਦੇ ਉੱਤੇ ਸਿਰ ਖਿਲਾਰ ਦੇਵੇਗਾ, ਜੋਗਣੀਆਂ ਨੂੰ, ਗ੍ਰਿਜਾਂ ਨੂੰ, ਰੁਦਰ ਨੂੰ ਮਾਨੋ ਕਿ ਬਹੁਤਾ ਸਾਰਾ ਖੂਨ ਪੀਣ ਦੇ ਵਾਸਤੇ ਮਿਲੇਗਾ।
ਪੁਣ ਬੜ ਪੰਥ ਖਾਲਸਾ ਗਰਜੇ, ਤੇਜ ਤੁਰਕ ਕੋ ਤਰਜਤ ਬਰਜੇ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਉਹਨਾਂ ਦੇ ਸਮੇਂ ਹੀ ਦੌਰਾਨ ਮਾਨੋ ਕਿ ਖਾਲਸਾ ਪੰਥ ਗਰਜੇਗਾ, ਜਿਹੜਾ ਕਿ ਮੇਰਾ ਪੋਤਰਾ ਬਣਾਵੇਗਾ, ਤਾੜ ਕੇ ਰੋਕੇਗਾ ਖਾਲਸਾ ਪੰਥ ਉਸ ਵੇਲੇ ਤੁਰਕਾਂ।
ਦੇਖਤ ਰਹੀਏ ਜੰਗ ਕਨੇਰੇ, ਅਬ ਤੇ ਛਿਰ ਰਹਿ ਚਿਰ ਬੇਰੇ।
ਨਾਰਦ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਹੁਣ ਤੋਂ ਬਾਅਦ ਮਾਨੋ ਕਿ ਤੈਨੂੰ ਜੰਗ ਬਹੁਤੇ ਸਾਰੇ ਵੇਖਣ ਦੇ ਵਾਸਤੇ ਮਿਲਣਗੇ, ਹੁਣ ਤੋਂ ਜੰਗ ਛਿੜ ਜਾਣਗੇ ਤੇ ਬਹੁਤਾ ਚਿਰ ਮਾਨੋ ਕਿ ਇਹ ਜਿਹੜਾ ਝੇੜਾ ਹੈ ਨਾ ਇਹ ਬਣਿਆ ਰਹੇਗਾ, ਚਿਰਾਂ ਤੱਕ ਇਸੇ ਤਰੀਕੇ ਦੇ ਨਾਲ ਹੋਵੇ।
ਸੁਣ ਨਾਰਦ ਆਨੰਦਤ ਹੋਵਾ, ਨਵੋ ਕਰਤ ਉਠ ਤਵੇ ਖਰੋਵਾ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣ ਕੇ ਨਾਰਦ ਖੁਸ਼ ਹੋਇਆ ਹੈ ਤੇ ਫਿਰ ਨਮਸਕਾਰ ਕਰਕੇ ਖੜਾ ਹੋ ਗਏ।
ਅਗਮਨਿਓ ਸੁਰਪੁਰ ਸੁਰਨ ਮਝਾਰਾ, ਗੁਰੂ ਪ੍ਰਸੰਗ ਤਹਿ ਸਰਬ ਉਚਾਰਾ।
ਫਿਰ ਮਾਨੋ ਕਿ ਆਪਣੇ ਦੇਵਤਿਆਂ ਦੀ ਪੁਰੀ ਦੇ ਵਿੱਚ ਪਰਤ ਗਿਆ ਹੈ ਨਾਰਦ ਤੇ ਸਾਰਿਆਂ ਦੇਵਤਿਆਂ ਨੂੰ ਮਾਨੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਨਾਰਦ ਦਾ ਜਿਹੜਾ ਪ੍ਰਸੰਗ ਹੋਇਆ ਸੀ ਉਹ ਜਾ ਕੇ ਸੁਣਾਇਆ।
ਸੋ ਨਿਸ ਦਿਨ ਸਤ ਗੁਰੂ ਬਿਤਾਏ, ਸੁਪਾਟ ਹਕਾਰੇ ਨਿਕਟ ਬਿਠਾਏ।
ਉਸ ਰਾਤ ਨੂੰ ਤੇ ਅਗਲੇ ਦਿਨ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਤੀਤ ਕੀਤਾ। ਅਗਲੇ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਨੋ ਕੇ ਸਾਰੇ ਸ਼ਸਤਰਧਾਰੀ ਯੋਧਿਆਂ ਨੂੰ ਆਪਣੇ ਕੋਲ ਬੁਲਾਇਆ।
ਕਰ ਨਜ਼ਰ ਮੈਂ ਸਗਰੀ ਸੈਨਾ, ਦੀਏ ਸ਼ਸਤਰ ਜੋ ਜਿਸ ਟਿਗ ਹੈ ਨਾ।
ਮਾਨੋ ਕੇ ਸਾਰੀ ਸੈਨਾ ਨੂੰ ਇਕੱਤਰ ਕੀਤਾ, ਸਾਰਿਆਂ ਦੇ ਉੱਤੇ ਸਤਿਗੁਰਾਂ ਨੇ ਆਪਣੀ ਨਜ਼ਰ ਫੇਰੀ ਹੈ ਤੇ ਫਿਰ ਮਾਨੋ ਕੇ ਜਿਹੜੇ ਜਿਹੜੇ ਸ਼ਸਤਰ ਜਿਹਦੇ ਕੋਲ ਨਹੀਂ ਸਨ ਉਹ ਸਾਰੇ ਦੇ ਸਾਰੇ ਸ਼ਸਤਰ ਸਤਿਗੁਰਾਂ ਨੇ ਸਾਰਿਆਂ ਨੂੰ ਦਿੱਤੇ।
ਖਰੇ ਤਬੇਲਾ ਬਿਖੈ ਤੁਰੰਗ, ਕਰੇ ਸਜਾਵਣ ਜੀਨਣ ਸੰਗ।
ਤਬੇਲੇ ਦੇ ਵਿੱਚ ਮਾਨੋ ਕੇ ਬਹੁਤੇ ਸਾਰੇ ਘੋੜੇ ਖਲੋਤੇ ਸਨ, ਸਾਰਿਆਂ ਦੇ ਉੱਤੇ ਆਖ ਕੇ ਸਤਿਗੁਰਾਂ ਨੇ ਕਾਠੀਆਂ ਪਵਾਈਆਂ।
ਜਿਸ ਟਿਗ ਨਹੀਂ ਤਿਸ ਕੋ ਤਬ ਦੀਨਾ, ਫੇਰਤ ਸੂਰ ਅਰੂੜ ਪਰਵੀਨਾ।
ਜਿਹਦੇ ਕੋਲ ਘੋੜਾ ਨਹੀਂ ਸੀ ਉਹਨੂੰ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘੋੜਾ ਪ੍ਰਦਾਨ ਕੀਤਾ। ਇਸ ਤੋਂ ਬਾਅਦ ਮਾਨੋ ਕੇ ਸੂਰਮਿਆਂ ਨੇ ਸਵਾਰ ਹੋ ਕੇ ਬੜੀ ਚਤੁਰਤਾ ਦੇ ਨਾਲ ਘੋੜੇ ਇਧਰ ਉਧਰ ਫੇਰੇ।
ਕਰੈ ਸ਼ਿਕਾਰ ਬ੍ਰਿਤੀ ਸਮੁਦਾਏ, ਰਹੋ ਤਿਆਰ ਨਿਜ ਸਾਜ ਬਣਾਏ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸ਼ਿਕਾਰ ਖੇਡਾਂਗੇ ਬਹੁਤਾ ਸਾਰਾ, ਇਸ ਕਰਕੇ ਮਾਨੋ ਕੇ ਸਾਰਾ ਕੁਝ ਤਿਆਰ ਕਰਕੇ ਬਣਾ ਕੇ ਤੈਨਾਤ ਰਹੋ, ਹੁਸ਼ਿਆਰ ਰਹੋ।
ਇਵ ਸਤਿਗੁਰ ਸਭ ਸਨ ਕਹਿ ਦੀਨਾ, ਚਲੈ ਦੂਰ ਕਿਤ ਸੁਪਟਣ ਜੀਨਾ।
ਇਸ ਤਰ੍ਹਾਂ ਦੀ ਤਿਆਰੀ ਕਰਵਾਈ ਤੇ ਨਾ ਸਤਿਗੁਰੂ ਜੀ ਸ਼ਿਕਾਰ ਖੇਡਣ ਦੇ ਵਾਸਤੇ ਗਏ ਤੇ ਨਾ ਹੀ ਹੋਰ ਕਿਸੇ ਪਾਸੇ, ਗੁਰੂ ਜੀ ਨੇ ਪਿਆਨਾ ਕੀਤਾ।
ਮਾਨੋ ਕਿ ਜਦੋਂ ਸਾਰੀ ਸੈਨਾ ਨੂੰ ਇਸ ਤਰ੍ਹਾਂ ਦਾ ਹੁਕਮ ਦਿੱਤਾ, ਚਲੈ ਦੂਰ ਕਿਤ ਸੁਪਟਣ ਜੀਨਾ, ਤੇ ਮਾਨੋ ਕਿ ਸੂਰਮਿਆਂ ਨੇ ਜਾਣਿਆ ਸਮਝਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਤੇ ਦੂਰ ਜਾਣਗੇ।
ब्याह करन की देर लखी जय, गुरु चढ़े कित दूर जनी जय। एक दूजे नू सारे शस्त्रधारी योधे कहंदे ने कि लगदा है वीरो दे व्याह दी करन दी देर है कि उस तों बाद सतगुरु सच्चे पातशाह जी किते सानू लै के दूर जाणगे। तैयारी करी चमू की कनी, नहीं आगे कब हूं एम बनी। एक दूजे नू कहंदे ने कि सतगुरां ने बहुती सारी मानो के सेना दी तैयारी कीती है, अगे कदे भी ऐसी जिहड़ी तैयारी है ना उह कीती नहीं है, इस करके लगदा है कि बहुती सारी फौज नू लै के वीरो जी दे व्याह दे समय नू टपा के फिर दूर जाणगे। इम जोदा मिल आपस माही, मन अनुमान करें बिदवाही। ग्रंथाकार भाई संतोख सिंह जी लिखते ने कि इस तरह के मानो के अनुमान जिहड़े योधे ने ओ लाउंदे ने ते आपस दे विच गल्लां करदे ने। हेत ब्याह के चरे कराहे, गन पकवान पकै घर माहे। क्योंकि व्याह दा मौका है, इस करके कवि जी कहंदे ने कि व्याह दे हित दे वास्ते बहुते सारे जिहड़े कड़ाए ने ओ चाड़े गए ने, जिन्हां दे विच मानो के भांत भांत दियां मठियाईयां तैयार कीतियां जा रही हैं। मोदक नुगदी खुरमे बरे, ब्रिंद जलेब नीक बिद करे। लड्डू बनाए गए ने, इस तो इलावा बूंदी बनाई गई है, इस तो इलावा खुरमे बनाए गए ने। भावे के खुरमा छुहारे नु आख्या जांदा है, पर छुहारे दी शकल दी एक मठियाई हुंदी है, ओनू भी खुरमा आख्या जांदा है, उस मठियाई नु भी बनाया गया। ब्रिंद जलेब नीक बिद करे, इस तो इलावा बहुतियां सारियां जलेबियां भी बनाईया गई। केवर कने कृत को लाए, करे विशाल सिता बहो पाए। ग्रंथाकार भाई संतोख सिंह जी लिखते ने इस तो इलावा बहुते सारे केवर बनाए गए ने। केवर भी एक तरह की मठियाई है, जिन्नू बनाउण दे वास्ते बहुता सारा घ्यो लगदा है ते बहुती सारी खंड भी मिलाई जांदी है। केवर पकवान दी जिहड़ी शकल है ना उह करीब करीब जिहड़ा छत्ता हुंदा है मक्खियां दा इस तरह दी हुंदी है, उह केवर भी कवि जी लिखदे ने कि बनाए गए। कौन कौन गिनिए पकवान, कोशट भरत जात सोच थान। ग्रंथाकार भाई संतोख सिंह जी लिखते ने कि केड़े केड़े पकवाना दे नाम मैं लिख के बयान करा, मानो कि हर तरह दे पकवान बनाए गए ने ते पकवाना नू मठियाईयां नू बना बना के सुंदर सोच दे नाल जिहड़ा कोठा तैयार कीता होया उहदे विच रखी जांदे ने। जब की गंग परलोक पधारी, शब्द मोदरी कार संभारी। कवि जी लिखते ने कि जदों दे माता गंगा जी परलोक गमन कर गए ने, चढ़ाई कर गए ने, उन्हां दे जान तो पिछों मानो के घर दे सारे काम नू मानो के दमोदरी जी ने चंगे तरीके दे नाल सांभिया। दासी दास याद नर करके, तिस अनसार रहत और डर के। जिन्नियां भी दासियां ने, जिन्ने भी दास ने, सारे दे सारे मानो के दमोदरी जी दे कहे दे अनुसार सेवा करदे ने। सब पकवान तरावत जाती, जान खै है ब्रिंद बराती। हर तरह दिया मठियाईयां पकवाना नू बनवा बनवा के दमोदरी जी मानो के कतर करदे ने ते मन दे विच विचारदे ने, दमोदरी जी खै है ब्रिंद बराती, इस मठियाई नू जिहड़ी तैयार हो रही है मानो के बहुते सारे बराती खाणगे। कृत सितायन अन कनेरे, कमी न कछु वस्तु बहो तेरे। बड़ा घ्यो है, बड़ी खंड है, हर तरह दे अन्न मौजूद ने, मानो के किसे भी चीज दी कोई कमी नहीं है, सारा कुछ बहुता ही बहुता है। नित संभारत अधिक करावे, ब्रिंद मनज शुभ पाक बनावे। सारा कुछ संभाल के दमोदरी जी बहुते पकवाना नू मठियाईयां नू तैयार करवांदे ने। बहुते सारे मनुख मानो के मिलके मठियाईयां नू बना रहे ने बड़े शुद्ध पाक तरीके दे नाल। इस जगह दे उत्ते कवि जी अपने अध्याय दी समाप्ति करके अगले अध्याय दा प्रारंभ कर दे। एक समय कल गुरु बैठे अंतर पौन, थिर प्रियंक पर हर खयोर नहीं समीपी कौन। एक दिन सतगुरु हरगोबिंद सच्चे पातशाह जी अपने कमरे दे विच बैठे सन। थिर प्रियंक पर हर खयोर नहीं समीपी कौन। बड़ी खुशी दे नाल सतगुरु हरगोबिंद सच्चे पातशाह जी अपने पलंग ते बैठे सन। कवि जी लिखदे ने के नाल कोई भी समीपी सेवक नहीं सी। सकल जोगनी को सिरदार, जिसको रूप महा बिकरार। कवि जी लिखदे ने के सारियां जिहड़ियां जोगनियां ने उन्हां दी जिहड़ी सरदारनी है, जोगनियां जिहड़ियां के मानो लहू पींदियां ने उन्हां नूं आख्या जांदा है। उन्हां सारियां जोगनियां दी जिहड़ी सरदार है, जिसदा भयानक जिहा रूप है, वह सतगुरां दे कोल पहुंची। कलहा नाम श्याम तन तारा, दीर्घ दांत तोंड बिस तारा। जिहड़ी जोगनियां दी सरदार है उहदा नाम है कला, जिहदा बहुत सारा भयानक रूप है, काला शरीर दा रंग है, वड्डे वड्डे दंद ने और वड्डा सारा उहदा सिर है। ब्रिंद जोगनी जाके संग, दारण बने जिनों के अंग। उस कला दे नाल मानो के बहुत सारियां उहदियां साथी जोगनियां ने जिन्हां दे अंग बहुत ज्यादा भयानक ने। लाल बाल छोट बड़े पिछारी, सूके चरम दिखें गन नारी। लाल रंग दे वाल खुले पिछे नू उन्हां सारियां ने छड़े होए ने, ते मानो के सारियां उजड़ियां जोगनियां ने उन्हां दे चमड़े सुके होए ने। लाल बिलोचन श्रोण तसरसे, खपर तरे खोपरी करसे। लहू रंगियां अखां ने सारियां दियां, खपर तरे खोपरी करके और मानो के खोपड़ियां दे जिहड़े खपर ने ना वो सारियां ने हथां दे विच फड़े होए ने। हाडन माल विशाल कराला, जीरन चीर मुलीन कोटाला। हड्डियां दी माला उन्हां ने अपने गलां दे विच धारण कीती है, बड़े पाटे ते मैले कुचैले कपड़े बेटंगे पाए होए ने। आन पाई गोरे आगे ठांडी, रुदर मास प्यासा छुद बाडी। कला दे समेत सारियां जोगनियां सतगुरां दे अग्गे आण के खलो गईयां ने, जिन्हां नूं मानो के मास ते लहू पीण दी बहुती ज्यादा भुख प्यास लगी हुई। जीह दीह सो उष्ट चाटत, जेह पिख कातुर के उर फाटत। वड्डी जबान दे नाल ओ अपने बुल्लां नूं चटदियां ने, मानो के कायरां दे हिरदे ऐसी दशा नूं देख के फट जान, इन्ना डर देण वालियां। नमो करी गुर बूजन कीनी, कौन है तू लाज बहिनी। सारियां तों अगे होके कला ने सतगुरां दे चरणां दे उत्ते नमस्कार कीते। सतगुरां ने वेख के सवाल कीता, कहिंदे ने कौन है तू लाज बहिनी, कहिंदे ने तू कौन है जिहड़ी के लाज तों सखणी। संकट बड़े आकार को तारा, कै करूप दारद कुरे आरा। कहिंदे ने वड्डे सारे संकट नूं और भयानक रूप नूं धारण कीता होया। कहिंदे ने कै करूप दारद कुरे आरा, या कूड़ियार ने दरिद्र ही रूप धारिया है, तू कौन है। किदों मृत तुर कण की आई, क्या चित बांछत देहो बताई। सतगुरु जी कहिंदे ने दस
ਕੀ ਤੂੰ ਮਾਨੋ ਕੇ ਤੁਰਕਾਂ ਦੀ ਮੌਤ ਆਈ ਹੈ? ਕਿਆ ਚਿਤ ਬਾਂਛਤ ਦੇਹੋ ਬਤਾਈ, ਦੱਸ ਤੇਰੇ ਮਨ ਦੀ ਕੀ ਚਾਰ?
ਸੁਣ ਬੋਲੀ ਕਲਹਾ ਮਮ ਨਾਮ, ਛੁਦਾ ਤ੍ਰਿਖਾ ਮੇਟਣ ਕੇ ਕਾਮ।
ਸੁਣ ਕੇ ਬੋਲੀ ਹੈ, ਕਹਿੰਦੀ ਹੈ ਕਿ ਮੇਰਾ ਨਾਮ ਕਲਾ ਹੈ, ਔਰ ਮਾਨੋ ਕਿ ਆਪਣੀ ਭੁੱਖ ਤੇ ਨੂੰ ਮੇਟਣ ਦੇ ਵਾਸਤੇ ਤੁਹਾਡੇ ਚਰਨਾਂ ਦੇ ਵਿੱਚ ਪਹੁੰਚੇ।
ਚੱਲ ਆਈ ਮੈਂ ਤੀਰ ਤੁਹਾਰੇ, ਦੇਹੋ ਆਹਾਰ ਮੇਰੋ ਹਿਤ ਕਾਰੇ।
ਕਹਿੰਦੀ ਹੈ ਕਿ ਤੁਹਾਡੇ ਤੱਕ ਮੈਂ ਤਾਂ ਪਹੁੰਚੇ ਹਾਂ ਕਿ ਮੈਨੂੰ ਖਾਣ ਦੇ ਵਾਸਤੇ ਔਰ ਪੀਣ ਦੇ ਵਾਸਤੇ ਦਿੱਤਾ ਜਾਵੇ, ਮੇਰੀ ਭੁੱਖ ਤੇ ਨੂੰ ਖਤਮ ਕੀਤਾ ਜਾਵੇ, ਮੇਰਾ ਹਿਤਕਾਰੀ ਜਿਹੜਾ ਭੋਜਨ ਹੈ ਨਾ ਉਹ ਮੈਨੂੰ ਦਿਓ।
ਬਹੁ ਸੰਮਤ ਬੀਤੇ ਨਹੀਂ ਖਾਇਓ, ਛੁਦਾ ਤ੍ਰਿਖਾ ਤੇ ਚਿਤ ਬਿਕ ਲਾਇਓ।
ਕਲਾ ਕਹਿੰਦੀ ਹੈ ਬੜੇ ਵਰੇ ਬਤੀਤ ਹੋ ਗਏ ਨੇ, ਮੈਂ ਕੁਝ ਨਹੀਂ ਖਾਧਾ, ਬੜੇ ਸਾਲ ਲੰਘੇ ਨੇ, ਮੈਂ ਬੜੀ ਪਿਆਸੀ ਹਾਂ, ਨਾ ਕੁਝ ਖਾਧਾ ਹੈ ਨਾ ਕੁਝ ਪੀਤਾ ਹੈ, ਮੈਂ ਮਾਨੋ ਕੇ ਬਹੁਤ ਜ਼ਿਆਦਾ ਵਿਆਕਲ ਹੋ ਗਈ ਹਾਂ।
ਸਭ ਕੀ ਪੁਰੋ ਕਾਮਨਾ ਜੈਸੇ, ਕਿਰਪਾ ਕਰੋ ਮੋਹ ਪਰ ਭੀ ਤੈਸੇ।
ਹੇ ਸਤਿਗੁਰੂ ਜੀ, ਤੁਸੀਂ ਸਾਰਿਆਂ ਦੀਆਂ ਕਾਮਨਾਵਾਂ ਨੂੰ ਪੂਰਿਆਂ ਕਰਦੇ ਹੋ, ਇਸ ਕਰਕੇ ਕਲਾ ਕਹਿੰਦੀ ਹੈ ਕਿ ਕਿਰਪਾ ਕਰਕੇ ਮੇਰੀ ਕਾਮਨਾ ਨੂੰ ਵੀ ਪੂਰਾ ਕਰੋ।
ਸਕਲ ਜੋਗਨੀ ਮਮ ਪਰਵਾਰਾ, ਛੁਦਤ ਚਾਹਤੀ ਅਦਕ ਆਹਾਰਾ।
ਕਲਾ ਕਹਿੰਦੀ ਹੈ ਕਿ ਮੇਰੇ ਵਾਂਗ ਇਹ ਸਾਰਾ ਜਿਹੜਾ ਪਰਿਵਾਰ ਜੋਗਣੀਆਂ ਦਾ, ਇਹ ਵੀ ਮਾਨੋ ਕਿ ਭੁੱਖਾ ਤੇ ਪਿਆਸਾ ਹੈ, ਇਹ ਸਾਰੇ ਦੇ ਸਾਰੇ ਛਕਣਾ ਚਾਹੁੰਦੇ ਨੇ, ਮੈਂ ਵੀ ਖਾਣਾ ਚਾਹੁੰਦੀ ਹਾਂ, ਕਿਰਪਾ ਕਰਕੇ ਮਨ ਪਾਉਂਦਾ ਸਾਡੇ ਵਾਸਤੇ ਆਹਾਰ ਦਿਓ।
ਸੁਣ ਗੁਰ ਕਹਿਓ ਅੰਨ ਮਨ ਪਾਏ, ਲਿਓ ਹਮ ਤੇ ਕਰ ਭੋਜਨ ਖਾਏ।
ਜਦੋਂ ਕਲਾ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ, ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਨ ਪਾਉਂਦਾ ਅੰਨ ਸਾਡੇ ਤੋਂ ਲੈ ਲਓ ਔਰ ਲੈ ਕੇ ਖਾ ਲਵੋ, ਜਿਵੇਂ ਜੀ ਕਰਦਾ ਹੈ ਉਵੇਂ ਬਣਾ ਲਓ।
ਜੇ ਤੋ ਲਗੈ ਆਹਾਰ ਕਰਨ ਕੋ, ਦੇਹੋ ਬਤਾਏ ਲਿਓ ਉਧਰ ਭਰਨ ਕੋ।
ਜਿੰਨਾ ਖਰਚਾ ਲੱਗਦਾ, ਜਿੰਨਾ ਅੰਨ ਲੱਗਦਾ, ਉਹ ਅੰਨ ਲੈ ਲਓ, ਬਣਾ ਕੇ ਕਹਿੰਦੇ ਨੇ ਨਾਲੇ ਆਪ ਛਕ ਲੈ ਤੇ ਨਾਲੇ ਨਾਲ ਦੀਆਂ ਨੂੰ ਛਕਾ ਲੈ, ਆਪਣੇ ਢਿੱਡਾਂ ਨੂੰ ਭਰ ਲਓ।
ਹਮਰੇ ਕਾਮ ਅੰਨ ਨਹੀਂ ਆਵੇ, ਨਹੀਂ ਸੰਗਰਹਿ ਲੈ ਕਬ ਹੂੰ ਖਾਵੇ।
ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਆਖਿਆ ਤੇ ਕਲਾ ਕਹਿੰਦੀ ਹੈ, ਕਹਿੰਦੀ ਹੈ ਹਮਰੇ ਕਾਮ ਅੰਨ ਨਹੀਂ ਆਵੇ, ਇਹ ਤੁਹਾਡਾ ਦਿੱਤਾ ਹੋਇਆ ਜਿਹੜਾ ਅੰਨ ਹੈ ਨਾ ਉਹ ਸਾਡੇ ਕਿਸੇ ਵੀ ਕੰਮ ਨਹੀਂ ਆਉਣਾ, ਸਾਡੇ ਕਿਸੇ ਕੰਮ ਦਾ ਨਹੀਂ ਹੈ। ਜੇ ਮੰਨੋ ਕਿ ਕੋਈ ਤੁਸੀਂ ਸੰਗ੍ਰਹਿ ਕਰਕੇ ਇਕੱਠਾ ਕਰਕੇ ਰੱਖਿਆ ਹੋਵੇਗਾ, ਉਹ ਵੀ ਸਾਡੇ ਕਿਸੇ ਕੰਮ ਦਾ ਨਹੀਂ।
ਮਾਸ ਰੁਦਰ ਕੋ ਕਰੈ ਆਹਾਰਾ, ਹੋਹਿ ਤ੍ਰਿਪਦ ਬਹੁ ਲੇਹੇ ਡਕਾਰਾ।
ਕਲਾ ਕਹਿੰਦੀ ਹੈ ਅਸੀਂ ਸਾਰੀਆਂ ਮਾਸ ਖਾਂਦੀਆਂ ਹਾਂ ਤੇ ਮਾਨੋ ਕੇ ਪਿਆਸ ਨੂੰ ਬੁਝਾਉਣ ਦੇ ਵਾਸਤੇ ਖੂਨ ਪੀਂਦੀਆਂ ਹਾਂ। ਕਹਿੰਦੀਆਂ ਅੰਨ ਨਹੀਂ ਖਾਂਦੀਆਂ ਅਸੀਂ, ਅਸੀਂ ਮਾਸ ਤੇ ਖੂਨ ਨੂੰ ਪੀਂਦੀਆਂ ਹਾਂ। ਹੋਏ ਤ੍ਰਿਪਤ ਬਹੁ ਲੇਹ ਡਕਾਰਾ, ਜਦੋਂ ਮਾਸ ਨੂੰ ਖਾ ਕੇ ਲਹੂ ਨੂੰ ਪੀ ਕੇ ਅਸੀਂ ਰੱਜ ਜਾਂਦੀਆਂ ਹਾਂ, ਤ੍ਰਿਪਤ ਹੋ ਜਾਂਦੀਆਂ ਹਾਂ ਤੇ ਫਿਰ ਅਸੀਂ ਡਕਾਰ ਮਾਰਦੇ ਹਾਂ, ਅਸੀਂ ਅੰਨ ਨਹੀਂ ਖਾਂਦੇ ਹਾਂ।
ਮਮ ਆਹਾਰ ਤੁਮਰੇ ਕਰ ਹੈ, ਅਪਰ ਬੇਦਨ ਸੋ ਤ੍ਰਿਪਤ ਨਾ ਲਹੈ।
ਕਲਾ ਕਹਿੰਦੀ ਹੈ ਕਿ ਸਾਡਾ ਜਿਹੜਾ ਆਹਾਰ ਹੈ ਨਾ ਉਹ ਸਿਰਫ ਤੇ ਸਿਰਫ ਤੁਹਾਡੇ ਹੱਥਾਂ ਦੇ ਵਿੱਚ ਹੈ, ਅਪਰ ਬੇਦਨ ਸੋ ਤ੍ਰਿਪਤ ਨਾ ਲਹੈ, ਹੋਰ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਰੱਜ ਸਕਦੇ ਹਾਂ ਨੀ, ਤ੍ਰਿਪਤ ਹੋ ਸਕਦੇ ਹਾਂ ਨੀ।
ਸੋ ਮੈਂ ਕਹੋ ਸੁਣੋ ਗੁਰ ਧੀਰ, ਦੋਹ ਦਿਸ਼ ਦਲ ਜੁਟੈ ਬਰ ਵੀਰ।
ਕਹਿੰਦੀ ਹੈ ਕਿ ਮੈਂ ਤਰੀਕਾ ਦੱਸਦੀ ਹਾਂ ਕਿ ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਹੇ ਧੀਰਜ ਵਾਲੇ ਸੁਣੋ, ਦੋ ਦਿਸ਼ ਦਲ ਜੁਟੈ ਬਰ ਵੀਰ। ਜਦੋਂ ਮੰਨੋ ਕਿ ਦੋਵਾਂ ਦਿਸ਼ਾਵਾਂ ਦੇ ਵਿੱਚੋਂ ਵੱਡੇ ਸੂਰਮੇ ਲੜਾਈ ਦੇ ਵਾਸਤੇ ਇੱਕ ਦੂਜੇ ਦੇ ਨਾਲ ਜੁਟੇ ਹੋਣਗੇ।
ਕਰੈ ਹੰਕਾਰ ਸ਼ਸਤਰ ਪਰਹਾਰੈ, ਹੋਏ ਕਾਇਲ ਪੁਣ ਤਿਸਕੋ ਮਾਰੈ।
ਮਾਨੋ ਕੇ ਹੰਕਾਰ ਦੇ ਨਾਲ ਇੱਕ ਦੂਜੇ ਦੇ ਉੱਤੇ ਜਦੋਂ ਸੂਰਮੇ ਸ਼ਸਤਰਾਂ ਦਾ ਵਾਰ ਕਰ ਰਹੇ ਹੋਣਗੇ,
मानो के कोई कायर होए के डिगेगा ते कोई मर के रण भूमि दे विच डिगेगा। हटे न पाछे सन मुख गिरे मार मार रिपगण को रण मरे। सूरमा कदे भी पिछे नहीं हटदा। कहिंदी है कला के जदों एक दूजे दे नाल सूरमे लड़ाई दे वास्ते जुटणगे लड़ लड़ के मानो के सामने वैरी दे जाके डिगणगे मरणगे खपणगे और बहुतिया सारिया नूं मार के मरणगे। कहिंदी है अस जोधान मास है जोए सो हम खैबे लायक होए। कहिंदी है कला के ऐसे जोधियां दा जिहड़ा मास है ना ओही साडे खाण दे लायक है। ऐसे योद्धां दा जिहड़ा खून है ना ओही मानो के साडे पीण दे वास्ते लायक है। किसे कायर दा मानो के असी खून भी नहीं पीदियां और मास भी नहीं खांदियां। जिहड़ा सामने जाके लड़के शहादत नूं प्राप्त करदा है ओहदा मास खांदियां हां ओहदा ही खून पीनियां।
चिरंकाल पा जंग ना पयो या ते नहीं आहार कित खयो।
कला कहिंदी है बड़ा चिर बतीत हो गया कोई जंग ही नहीं होया कोई अखाड़ा ही नहीं रचया गया इस करके मानो के बहुत चिर तो आहार नहीं खादा।
सब कुटंब जुत शुदत व्यसाला रुद्र न प्राप्त पात सकाला।
मैं अपनिया सारिया जोगनिया दे समेत बहुत भुखी हां और बहुत ज्यादा खून तो तिहाई भी हां ना मास मिलिया ते ना मानो के खून पीन दे वास्ते मिल सके।
यां ते त्रिखा महा कर व्याकल करत उडीकन हम कुल अकल।
इस करके कहिंदी है के बड़ी त्रिखा लगी है बड़ी भुख लगी है भुख ते प्यास दे नाल असी व्याकल हां करत उडीकन हम कुल अकल। कहन तो भावे है के मेरी कुल व्याकल होके इन्हां दोवां चीजां नूं मंगदी है।
चिरंकाल की छुदा निवारो रचो जंग रिप तुरकन मारो।
साडी बहुती चिर दी भुख नूं तुसी निवार दियो मानो के जंग रचो जंग लड़ो ते तुरकां नूं मारो।
सुन बिकसे गुर बाक बखाना मचा जोधे अब भीम महाना।
ग्रंथाकार भाई संतोख सिंह जी लिखदे ने ਜਦੋਂ ਉਹਨਾਂ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਬਚਨ ਕੀਤਾ ਮਚੈ ਯੁੱਧ ਅਬ ਭੀਮ ਮਹਾਨਾ। ਸਤਿਗੁਰੂ ਜੀ ਕਹਿੰਦੇ ਨੇ ਕਿ ਬਹੁਤ ਵੱਡਾ ਭਿਆਨਕ ਜਿਹੜਾ ਯੁੱਧ ਹੈ ਨਾ ਹੁਣ ਲੜਿਆ ਜਾਵੇਗਾ।
ਹਮ ਕਰ ਦੇਹ ਪ੍ਰਥਮ ਪਲ ਤੋਹੀ ਲੇਹੋ ਡਕਾਰ ਤ੍ਰਿਪਤ ਬਹੁ ਹੋਹੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਪਹਿਲਾਂ ਤੇਰੇ ਹੱਥ ਦੇ ਵਿਚ ਹੀ ਅਸੀਂ ਮਾਸ ਦਿਆਂਗੇ ਜਿਹਨੂੰ ਖਾ ਕੇ ਮਾਨੋ ਕੇ ਤੂੰ ਤ੍ਰਿਪਤ ਹੋ ਜਾਏਗੀ।
ਆਣ ਪਹੁੰਚਿਓ ਸਮੇਂ ਤੁਮਾਰਾ ਮਨ ਪਾਵਤ ਕਰ ਲੇ ਹੋ ਯਾਰਾ।
ਸਾਰਿਆਂ ਨੂੰ ਸੁਣਾ ਕੇ ਸਤਿਗੁਰੂ ਜੀ ਕਹਿੰਦੇ ਨੇ ਹੁਣ ਤੁਹਾਡਾ ਜਿਹੜਾ ਸਮਾਂ ਹੈ ਨਾ ਉਹ ਮਾਨੋ ਕੇ ਆਣ ਕੇ ਪਹੁੰਚ ਗਿਆ ਹੈ। ਮਨ ਪਾਉਂਦਾ ਮਾਨੋ ਕੇ ਤੁਹਾਨੂੰ ਆਹਾਰ ਮਾਸ ਦਾ ਤੇ ਖੂਨ ਦਾ ਜ਼ਰੂਰ ਮਿਲੇਗਾ।
ਕਲਾ ਸਹਿਤ ਜੋਗਨੀ ਬ੍ਰਿੰਦ ਪਾਇਓ ਸਵਣ ਯੁਤ ਸਾਹ ਬਿਲੰਦ।
ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਕਵੀ ਜੀ ਲਿਖਦੇ ਨੇ ਕਲਾ ਦੇ ਸਮੇਤ ਜਿੰਨੀਆਂ ਵੀ ਸਾਰੀਆਂ ਜੋਗਣੀਆਂ ਸਨ ਉਹ ਸਾਰੀਆਂ ਦੀਆਂ ਸਾਰੀਆਂ ਬਹੁਤ ਹੀ ਜ਼ਿਆਦਾ ਖੁਸ਼ ਹੋਈਆਂ।
ਕਰ ਕਰ ਨਮੋ ਨਾਚ ਬੇ ਲਾਗੀ ਲੇ ਤਪਵਾਰੀ ਰਾਣੀਆਂ ਨੂੰ ਰਾਗੀ।
ਨਮਸਕਾਰ ਕਰ ਕਰਕੇ ਉਹ ਨੱਚਣ ਲੱਗੀਆਂ ਨੇ ਪੁਆਂਟਣੀਆਂ ਲੈਣ ਲੱਗੀਆਂ ਨੇ ਮਾਨੋ ਕੇ ਰਣ ਦੇ ਵਿੱਚ ਯੁੱਧ ਦੇ ਵਿੱਚ ਉਹਨਾਂ ਦਾ ਅਨੁਰਾਗ ਹੈ ਉਹਨਾਂ ਦਾ ਪਿਆਰ ਹੈ।
ਅੰਤਰ ਧਿਆਨ ਭਾਈ ਹਰ ਖੰਤੀ ਅਬ ਤ੍ਰਿਪਤੈ ਹਮ ਬਹੁ ਛੁਦਵੰਤੀ।
ਮਾਨੋ ਕੇ ਸਾਰੀਆਂ ਦੀਆਂ ਸਾਰੀਆਂ ਫਿਰ ਗੁੰਮ ਹੋ ਗਈਆਂ ਨੇ ਅੰਤਰ ਧਿਆਨ ਹੋ ਗਈਆਂ ਨੇ ਅਦ੍ਰਿਸ਼ ਹੋ ਗਈਆਂ ਨੇ ਗਾਇਬ ਹੋ ਗਈਆਂ ਨੇ। ਅਬ ਤ੍ਰਿਪਤੈ ਹਮ ਬਹੁ ਛੁਦਵੰਤੀ ਤੇ ਸੋਚਦੀਆਂ ਨੇ ਕਿ ਮਾਨੋ ਹੁਣ ਅਸੀਂ ਬਹੁਤ ਹੀ ਜ਼ਿਆਦਾ ਤ੍ਰਿਪਤ ਹੋਵਾਂਗੀਆਂ ਰੱਜਾਂਗੀਆਂ।
ਸੋ ਦਿਨ ਸਤ ਗੁਰ ਕੀਨ ਬਿਤਾਵਨ ਨਿਸਮੈ ਕਰ ਭੋਜਨ ਕੋ ਖਾਵਨ।
ਕਵੀ ਜੀ ਲਿਖਦੇ ਨੇ ਕਿ ਉਹ ਦਿਨ
ਸਤਿਗੁਰਾਂ ਨੇ ਇਸ ਤਰੀਕੇ ਦੇ ਨਾਲ ਬਤੀਤ ਕੀਤਾ। ਰਾਤ ਦੇ ਵੇਲੇ ਭੋਜਨ ਛਕਿਆ। ਸੁਪਤ ਜਥਾ ਸੁਖ ਰਾਤ ਬਿਤਾਈ, ਜਾਗੇ ਪ੍ਰਭੂ ਸੋਚ ਤਨ ਪਾਈ। ਸੌ ਕੇ ਰਾਤ ਨੂੰ ਸੁਖ ਦੇ ਨਾਲ ਬਤੀਤ ਕੀਤਾ। ਅੰਮ੍ਰਿਤ ਵੇਲੇ ਜਾ ਕੇ ਇਸ਼ਨਾਨ ਪਾਣੀ ਕੀਤਾ। ਕਰ ਇਸ਼ਨਾਨ ਮਨ ਠਾਨਿਓ ਧਿਆਨ, ਪੁਣ ਗੁਰ ਬਾਣੀ ਪਾਠ ਬਖਾਨਾ। ਇਸ਼ਨਾਨ ਕਰਕੇ ਫਿਰ ਸਤਿਗੁਰੂ ਜੀ ਸਮਾਧੀ ਲੀਨ ਹੋਏ ਨੇ। ਜਦੋਂ ਸਮਾਧੀ ਨੂੰ ਤੋੜਿਆ ਤੇ ਫਿਰ ਸਤਿਗੁਰਾਂ ਨੇ ਮਾਨੋ ਕੇ ਗੁਰਬਾਣੀ ਦਾ ਪਾਠ ਕੀਤਾ। ਕੀਰਤਨ ਸੁਣਤ ਸੋ ਭੋਜਨ ਖਾਇਓ, ਬੈਠੇ ਹੋਤੇ ਗੁਰੂ ਸੁਖ ਪਾਇਓ। ਕੀਰਤਨ ਨੂੰ ਸੁਣ ਕੇ ਫਿਰ ਜਾ ਕੇ ਪ੍ਰਸ਼ਾਦ ਪਾਣੀ ਛਕਿਆ ਤੇ ਫਿਰ ਸਤਿਗੁਰੂ ਜੀ ਸੁਖ ਦੇ ਨਾਲ ਬਹਿ ਗਏ ਨੇ ਆਪਣੇ ਆਸਣ ਤੇ। ਤਾਰਾ ਚੰਦ ਤਖਤ ਮਲ ਦੋ, ਪਸ਼ਚਮ ਦਿਸ ਮਤ ਸੰਦ ਰਹਿ ਜੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਤਾਰਾ ਚੰਦ ਤੇ ਤਖਤ ਮਲ, ਇਹ ਦੋ ਬਹੁਤ ਵੱਡੇ ਮਸੰਦ ਸਨ ਸਤਿਗੁਰਾਂ ਦੇ ਥਾਪੇ ਹੋਏ, ਜਿਹੜੇ ਕਿ ਪੱਛਮ ਦੀ ਦਿਸ਼ਾ ਦੇ ਵੱਲ ਰਹਿੰਦੇ ਸਨ। ਕਾਬਲ ਨਗਰ ਆਦ ਜੇ ਔਰ, ਗੁਰੂ ਕੀ ਕਾਰ ਲੇਤ ਸਭ ਠੌਰ। ਕਾਬਲ ਵਰਗੇ ਵੱਡੇ ਵੱਡੇ ਜਿਹੜੇ ਨਗਰ ਨੇ, ਜਿਹੜੇ ਕਿ ਪੱਛਮ ਦੀ ਦਿਸ਼ਾ ਦੇ ਵਿੱਚ ਨੇ, ਉਹਨਾਂ ਸਾਰਿਆਂ ਨਗਰਾਂ ਦੇ ਵਿੱਚੋਂ ਗੁਰੂ ਘਰ ਦੀ ਜਿਹੜੀ ਉਗਰਾਹੀ ਹੈ, ਤਾਰਾ ਚੰਦ ਤੇ ਤਖਤ ਮਲ ਦੋਵੇਂ ਮਸੰਦ ਉਗਰਾਹੀ ਕਰਿਆ ਕਰਦੇ ਸਨ ਉਸ ਇਲਾਕੇ ਦੇ ਵਿੱਚ। ਸੁਣਿਓ ਵਿਆਹ ਗੁਰ ਤਨਜਾ ਕੇਰਾ, ਸਮਝੇ ਖਰਚ ਦਰਬ ਬਹੁ ਤੇਰਾ। ਉਹਨਾਂ ਦੋਵਾਂ ਨੂੰ, ਤਾਰਾ ਚੰਦ ਨੂੰ ਤੇ ਤਖਤ ਮਲ ਨੂੰ ਪਤਾ ਲੱਗਾ ਕਿ ਮਾਨੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਪੁੱਤਰੀ ਦਾ ਵਿਆਹ ਕਰਨਾ ਹੈ। ਇਸ ਕਰਕੇ ਉਹਨਾਂ ਨੇ ਸਮਝਿਆ ਕਿ ਵਿਆਹ ਦੇ ਵਿੱਚ ਬਹੁਤ ਸਾਰਾ ਖਰਚ ਹੋਵੇਗਾ। ਸਭ ਸਿੱਖਣ ਸੋ ਕਹੇ ਉਹ ਸੁਣਾਈ, ਉਗਰਾਹੀ ਜਹ ਕਹਿ ਤਬ ਪਾਈ। ਤਾਰਾ ਚੰਦ ਨੇ ਤੇ ਤਖਤ ਮਲ ਨੇ ਮਾਨੋ ਕਿ ਇਲਾਕਿਆਂ ਇਲਾਕਿਆਂ ਦੇ ਵਿੱਚ ਸਾਰੇ ਖਬਰ ਕਰ ਦਿੱਤੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਪੁੱਤਰੀ ਦਾ ਵਿਆਹ ਕਰਨਾ ਹੈ। ਇਸ ਕਰਕੇ ਮਾਨੋ ਕਿ ਸਾਰੇ ਸਿੱਖ ਆਪੋ ਆਪਣੀ ਜਿਹੜੀ ਉਗਰਾਹੀ ਹੈ ਨਾ, ਉਹ ਵੱਧ ਕੇ ਦੇਣ। ਲੇ ਕਰ ਤਹ ਤੇ ਦਰਬ ਕਨੇਰੇ, ਅਪਰ ਪਦਾਰਥ ਸੰਚ ਬਨੇਰੇ। ਸੰਗਤਾਂ ਨੇ ਬਹੁਤ ਸਾਰੀ ਹੋਰ ਵੀ ਜਿਆਦਾ ਉਗਰਾਹੀ ਦਿੱਤੀ ਸਤਿਗੁਰਾਂ ਦੇ ਹਿੱਤ ਦੇ ਵਾਸਤੇ। ਬਹੁਤੇ ਸਾਰੇ ਪੈਸਿਆਂ ਨੂੰ ਨਾ ਲੈ ਕੇ ਔਰ ਬਹੁਤੇ ਸਾਰੇ ਪਦਾਰਥਾਂ ਨੂੰ ਨਾ ਲੈ ਕੇ ਫਿਰ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਉਹ ਚੱਲ ਪਏ। ਸੰਗਤ ਸੰਗ ਚਲੇ ਚੱਲ ਆਏ, ਮੇਰੇ ਚਰਨ ਗੁਰ ਕੇ ਲਪਟਾਏ। ਸਤਿਗੁਰਾਂ ਦੀ ਉਗਰਾਹੀ ਨੂੰ, ਵੱਡੇ ਪਦਾਰਥਾਂ ਨੂੰ ਤੇ ਸਾਰੀ ਸੰਗਤ ਨੂੰ ਨਾਲ ਲੈ ਕੇ ਤਾਰਾ ਚੰਦ ਤੇ ਤਖਤ ਮਲ ਦੋਵੇਂ ਦੇ ਦੋਵੇਂ ਮਸੰਦ ਸੰਗਤ ਦੇ ਸਮੇਤ ਸਤਿਗੁਰਾਂ ਦੇ ਹਜ਼ੂਰ ਪਹੁੰਚੇ ਨੇ ਔਰ ਮਾਨੋ ਕੇ ਸਤਿਗੁਰਾਂ ਦੇ ਚਰਨਾਂ ਤੇ ਆਣ ਕੇ ਨਮਸਕਾਰ ਕੀਤੇ।
ਅਪਰ ਸਿੱਖ ਤਰ ਤਾਰੇ ਉਪਹਾਰਾ, ਬੰਧਨ ਕਰਤੇ ਦਰਸ ਨਿਹਾਰਾ।
ਇੱਕ ਤੇ ਸੰਗਤ ਪਹਿਲਾਂ ਹੀ ਸਤਿਗੁਰਾਂ ਦੇ ਵਾਸਤੇ ਉਗਰਾਹੀ ਦੇ ਚੁੱਕੀ ਸੀ, ਪਰ ਫੇਰ ਵੀ ਜਦੋਂ ਸੰਗਤ ਨੇ ਆਣ ਕੇ ਨਮਸਕਾਰ ਕੀਤੇ ਤੇ ਆਪੋ ਆਪਣੀ ਵਿੱਤ ਦੇ ਮੁਤਾਬਕ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਧਨ ਦੀ ਤੇ ਉਪਹਾਰਾਂ ਦੀ ਸੁਗਾਤਾਂ ਦੀ ਭੇਟਾ ਰੱਖੀ ਹੈ, ਸਾਰਿਆਂ ਨੇ ਸਤਿਗੁਰਾਂ ਦਾ ਆਣ ਕੇ ਦਰਸ਼ਨ ਕੀਤਾ।
ਵਸਤ੍ਰ ਵਿਭੂਖਣ ਧਨ ਧਰ ਨਿਮੈ, ਫਲਗਨ ਬਹੁ ਮੇਵੇ ਤੇ ਸਮੈ।
ਕਿਸੇ ਨੇ ਵਸਤਰਾਂ ਦੀ ਭੇਟਾ ਰੱਖੀ ਹੈ, ਕਿਸੇ ਨੇ ਗਹਿਣੇ ਅਰਪਣ ਕੀਤੇ ਨੇ, ਕਿਸੇ ਨੇ ਧਨ ਦੀ ਭੇਟਾ ਰੱਖੀ ਹੈ ਤੇ ਕਈਆਂ ਨੇ ਮਾਨੋ ਕੇ ਫਲ ਅਰਪਣ ਕੀਤੇ ਨੇ ਤੇ ਕਈਆਂ ਨੇ ਸੁੱਕੇ ਮੇਵੇ ਅਰਪਣ ਕੀਤੇ ਨੇ।
ਬ੍ਰਿੰਦ ਉਪਾਇਨ ਗੁਰ ਅਗਾਰੀ, ਅਰਪ ਅਰਪ ਗੁਰ ਦਰਸ਼ ਨਿਹਾਰੀ।
ਮਾਨੋ ਕੇ ਬਹੁਤ ਸਾਰੀਆਂ ਭੇਟਾਵਾਂ ਸਤਿਗੁਰਾਂ ਦੇ ਅੱਗੇ ਸੰਗਤ ਦੇ ਵੱਲੋਂ ਅਰਪਣ ਹੋਈਆਂ ਨੇ, ਸਾਰਿਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਦਰਸ਼ਨ ਕੀਤਾ।
ਕਿਰਪਾ ਦ੍ਰਿਸ਼ਟ ਕਰ ਪਿਖੇ ਗੁਸਾਈ, ਮਨੋ ਕਾਮਨਾ ਸਭ ਨੇ ਪਾਈ।
ਇਸ ਤੋਂ ਬਾਅਦ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਸਾਰਿਆਂ ਨੂੰ ਵੇਖਿਆ ਹੈ, ਮਨੋ ਕਾਮਨਾ ਸਭ ਨੇ ਪਾਈ। ਸਤਿਗੁਰਾਂ ਦੇ ਚਰਨਾਂ ਦੇ ਵਿੱਚੋਂ ਮਾਨੋ ਕੇ ਸਾਰਿਆਂ ਨੇ ਆਪਣੀਆਂ ਮਨੋ ਕਾਮਨਾ ਪੂਰਨ ਕੀਤੀਆਂ।
ਆਗ ਗਣ ਮਿਟੇ ਪੁਨੀਤ ਪਏ ਹੈ,
ਬਰਸੁਤ ਬਿਤ ਗਣ ਆਦ ਲਏ ਹੈ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਨਾਲ ਪਾਪ ਸਾਰਿਆਂ ਦੇ ਮਿਟ ਗਏ ਨੇ, ਸਾਰੇ ਦੇ ਸਾਰੇ ਪਾਵਨ ਤੇ ਪੁਨੀਤ ਹੋ ਗਏ ਨੇ। ਮਾਨੋ ਕਿ ਕਿਸੇ ਨੇ ਪੁੱਤਰ ਦਾ ਵਰਦਾਨ ਮੰਗਿਆ, ਕਿਸੇ ਨੇ ਧਨ ਦੀ ਮੰਗ ਕੀਤੀ, ਜੋ ਜੋ ਕਿਸੇ ਨੇ ਮੰਗ ਮੰਗੀ ਸਤਿਗੁਰਾਂ ਨੇ ਪੂਰੀ ਕੀਤੀ।
ਵਿਆਹ ਜਾਣੀ ਉਤਲਾਵਤ ਆਏ, ਸਮੇਂ ਦੁਪਹਿਰੀ ਦਰਸ਼ਨ ਪਾਏ।
ਵਿਆਹ ਦਾ ਸਮਾਂ ਜਾਣ ਕੇ ਮਾਨੋ ਕਿ ਬਹੁਤਾ ਹੀ ਛੇਤੀ ਪਹੁੰਚੇ ਸਨ। ਕਰੀਬ ਕਵੀ ਜੀ ਲਿਖਦੇ ਨੇ ਕਿ ਦੁਪਹਿਰ ਦਾ ਸਮਾਂ ਹੋਵੇਗਾ ਜਦੋਂ ਸੰਗਤ ਪਹੁੰਚੀ ਸੀ।
ਛੋਦਤ ਹੋਤੇ ਸਿੱਖ ਸੰਗਤ ਸਾਰੇ, ਦੇਖ ਚੁੱਕੀ ਹੋਏ ਨਹੀਂ ਆਹਾਰੇ।
ਸਾਰੀ ਦੀ ਸਾਰੀ ਸੰਗਤ ਮਾਨੋ ਕਿ ਭੁੱਖੀ ਸੀ। ਸਵੇਰ ਦੀ ਜਿਹੜੀ ਦੇਗ ਹੈ ਨਾ, ਸਵੇਰ ਦਾ ਜੋ ਲੰਗਰ ਹੈ ਨਾ, ਉਹ ਹੋ ਚੁੱਕਿਆ ਸੀ। ਮਾਨੋ ਕਿ ਤਾਜ਼ਾ ਕੋਈ ਵੀ ਪ੍ਰਸ਼ਾਦ ਪਾਣੀ ਨਹੀਂ ਸੀ।
ਸਭ ਕੀ ਕੁਸ਼ਲ ਬੂਝ ਗੁਰ ਸਵਾਮੀ, ਵੱਡੀ ਪੋਰ ਕੇ ਮਾਰਗ ਗਾਮੀ।
ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਸਾਰਿਆਂ ਦੀ ਸੁੱਖ ਸਾਂਦ ਦੀ ਖਬਰ ਪੁੱਛੀ ਹੈ। ਵੱਡੀ ਭੋਰ ਕੇ ਮਾਰਗ ਗਾਮੀ, ਤੇ ਨਾਲ ਹੀ ਸਤਿਗੁਰਾਂ ਨੇ ਵਿਚਾਰਿਆ ਹੈ ਕਿ ਬਹੁਤ ਅੰਮ੍ਰਿਤ ਵੇਲੇ ਸਵੇਰ ਤੋਂ ਇਹ ਉੱਠ ਕੇ ਸਾਡੇ ਵੱਲ ਚੱਲ ਪਏ ਹੋਣਗੇ।
ਸ਼ਰਮਤ ਹੈ ਅਬ ਕਰੇ ਆਹਾਰਾ, ਇਮਲਖ ਸਤਿਗੁਰੂ ਬਾਕ ਉਚਾਰਾ।
ਮਾਨੋ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੋਚਦੇ ਨੇ ਕਿ ਥੱਕੇ ਹੋਏ ਨੇ, ਇਸ ਤੋਂ ਇਲਾਵਾ ਇਹਨਾਂ ਨੂੰ ਭੁੱਖ ਵੀ ਲੱਗੀ ਹੋਵੇਗੀ, ਕਦੋਂ ਭੋਜਨ ਛਕਣਗੇ। ਭਾਵ ਕੇ ਸ਼ਾਮਾਂ ਦਾ ਜਿਹੜਾ ਲੰਗਰ ਹੈ ਨਾ, ਉਸ ਦੇ ਹੋਣ ਦੇ ਵਿੱਚ ਤੇ ਅਜੇ ਦੇਰ ਹੈ।
ਇਮ ਲਖ ਸਤ ਗੁਰ ਬਾਕ ਉਚਾਰਾ, ਅੰਤਰ ਹੋਤ ਜਹਾਂ ਪਰਵਾਰਾ।
ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੋਚ ਕੇ ਫਿਰ ਮਾਨੋ ਕੇ ਸਤਿਗੁਰਾਂ ਨੇ ਹੁਕਮ ਕੀਤਾ।
ਕਹਿੰਦੇ ਨੇ ਅੰਤਰ ਹੋਤ ਜਹਾਂ ਪਕਵਾਨ, ਕਹਿ ਕਰ ਪਠੇ ਦਾਸ ਤੇ ਸਥਾਨ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਾਸਾਂ ਨੂੰ ਹੁਕਮ ਕੀਤਾ ਕਿ ਜਿਹੜੇ ਦਮੋਦਰੀ ਜੀ ਪਕਵਾਨ ਮਠਿਆਈਆਂ ਬਣਾ ਰਹੇ ਨੇ, ਜਾ ਕੇ ਉਹਨਾਂ ਤੋਂ ਮਠਿਆਈਆਂ ਲੈ ਕੇ ਆਂਦੀਆਂ ਜਾਣ, ਤਾਂ ਕਿ ਭੁੱਖੀ ਸੰਗਤ ਨੂੰ ਉਹ ਮਠਿਆਈਆਂ ਛਕਾਈਆਂ ਜਾਣ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਾਸਾਂ ਨੂੰ ਹੁਕਮ ਦੇ ਕੇ ਮਾਤਾ ਦਮੋਦਰੀ ਜੀ ਦੇ ਵੱਲ ਭੇਜ ਦਿੱਤਾ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਕੱਲ ਨੂੰ ਸਾਧ ਸੰਗਤ ਦੇ ਸਰਵ ਖਰਚ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ, ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਯਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਦ ਕਉ ਮੇਰੀ ਹੈ ਪ੍ਰਣਾਮ।